गुरु प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक लिखत आप जी ने पढ़ के सरवण करा रहे सी सुंदरी, और उसका अगला भाग सरवण करन की कोशिश करिए जी। तेरवा कांड। हुण सतवंत कौर नूं अपने निकलने का फिक्र होया। उसकी सलाह हुई कि मैं चुपाते निकल जावां, पर फिर फातमा नूं मिले बाद जाना बुरा जान के ठहरी रही। दूसरे दिन फातमा उसनू अंदर आ के मिली। हुण दोवां विच गलबात होई। सतवंत कौर तां ये चाहे कि मैं चली जावां ते फातमा चाहे कि मेरे पास रहे। फातमा अपने सुख दी बद्दी ते सतवंत कौर नू अपने वतन पिता ते कौमी जोश दी खिच। वो उन्हां हिंदी त्रीमतां विचों नहीं सी जो परदेसां विच जा के अपने पिछले असले नू भुल जांदियां हन। वो अपने असले नू पछाण दी और उत्थे पहुँचने की चाहवान सी, और अजे तक अपने धर्म नू बचाए हुए सी। पातशाह दी बेगम बननों जिसने सिर फेरिया, वो होर किस लालच विच आ सकती सी। पर उधर फातमा चरण फड़ी जग्यासू वांग हांजुआं दी तार वहा रही सी ते बेनती कर रही सी कि मैनू छड़ के किते ना जावी। इस प्रेम दे बंधन नू तोड़ना डाढ़ा कठिन सी। कष्टां ते बिपतां नू सतवंत झाग निकली सी, पातशाही लालचां नू तर निकली सी। हुण प्रेम दे समुंदर नू ठिलण दा औखा काम आ पिया, और प्रेम भी पवित्र गुरसिखी या संत भगती दी अंश सत्संग वाला। फातमा दा उसदे चरणां नू वार वार चुमणा, हथ जोड़ने, मत्थे टेकणे, सतवंत कौर दा बचाणा, ना ना करनी, दिलासा देना एक अचरज नक्शा बन रहे सन। बहुत चिर इकुर दा हाल रहा। छेकड़ प्रेम ने सतवंत कौर दी उपरामता दे डोले थका देते। डोबिया तो नहीं, पर अगे वधणों रोक दिता। सतवंत कौर नूं मजबूर होके ये करार करना पिया कि मैं 8 दिन तेरे पास जरूर रहांगी। फातमा नूं कुछ को ढारस होई। हुण फातमा बड़ी ही खातर करन लगी। मालक वाली बहुत सारी निकल गई हुई सी। एक मुरीद वांग आ के उसकी सेवा करे और उसका अदब लिहाज करे। सतवंत कौर मन ही मन नू कहे कि इस खुबण तो देखिए कि कुर निकास हो। 8 दिन बीत गए जिमें बीतते हैं दिन सदा। सतवंत फिर तुरने लिए तैयार हुई, पर फातमा तुरन ना देवे। सतवंत कौर ने कहा, बीबी जी, मैं किसी प्रकार अटक नहीं सकती। मैं अपने घर जरूर पहुँचना है। मैनू अपनी माँ का दर्शन आता है जो करतार दे भाणे पर शाकर होने दा अत जतन करती है, पर कुदरती मोह दा सोमा किसे वेले ऐसा पाड़दा है कि वो अपना आप संभाल नहीं सकती। मैं की करा, उस पास मैं पहुँचना जरूर है। तू पक जान, जे मैं माता पिता दे रूबरू मर जांदी तद वो मेरे वालों कदे शोकातर ना होंदे। पर हुण उन्हां नू ए सल उठ खलोंदा है कि क्या साड़ी पुत्री जालमां दे पापां दा हिस्सा वंडा रही होवेगी। उन्हां दी बुद्धि मंदी नहीं, पर भरम दा दारू लुकमान नू भी नहीं लब्बा सी। इस करके मेरे चित विच उमंग है कि मैं इकेरा उन्हां दे चरणां विच पहुँचा और उन्हां नू तसली दे दियां कि धर्म नू साबत लै के मैं आप तक अपड़ पई हाँ। फातमा कहे कि मैं की करा, मैनू तेरे नाल एडा प्रेम उपज पिया है कि तेरे जान दा नाम सुन के मेरी जान निकलदी है। सतवंत कौर, देख बीबी, अगे तैनू बाणी पढ़ने दा वल दसिया सी, जिसने तैनू इतना लाभ पहुँचाया। तू हुण धर्म, दया, दान आदि नू समझदी है और अंतरीव सुख नू भी प्रतीत करदी है। हुण ये सोच के अंत तू इकले हो जाना है। चाहे आप कले टुर गए, चाहे सारा परिवार मर जाए ते कली रह जाए, उस वेले कौन भैन पति पुत तेरे नाल निभेगा? उस इकल नू भी किसे तरह कटेगी कि नहीं? तिवें हुण सोच के उस इकल नू पहुंची हुई समझ लै, और सब तो टुट के अपने विच मगन हो जा। सबना विच वस, पर अपनियां आसां ते उम्मीदां दा सहारा किसे पर ना रख, क्योंकि अंत नू निराधार अपने आप दे आसरे से रो जाना है। सो जिस गल नू समय ने बदोबदी साढ़े गल मड़ना है, क्यों ना आप अपने ते पहले वरता लई। इस पर मैं तैनूं एक वार्ता सुनाउंदी हां। एक सिंह साधु एक बन विच वसदे सन। उस बन विच वड्डे ब्रिछ तां घट सन, पर झाड़ियां और कई प्रकार के घा बहुत सन कि दावा नल यानी बन की अग भड़क उठी, अर्थात उस सारे बन नूं अग लग उठी। पूर्व रुखों अग लगी ते नाल ही पूरा वग पिया। दिन वैसाख दे सन। इस महात्मा की कुटी दे उदाले संगणियां पैलियां पक्कियां खड़ियां सन। घर एक त्रीमत ते पुत्र सी, और कई को त्रीमतां भटकदियां होईयां उन्हां दी छतर छाया हेठां उतरियां सन। ये मैं तैनूं कहानी नहीं पी सुणाउंदी, ये बीती होई वार्ता है। और जिन्हां दे सिर बीती सी वो साडे घर आए सन, और पिता जी नूं ये विथिया सुनाई सी जो मैं सुणाउंदी पई हाँ। सो बीबी, उह साधु जो भजनीक सिख सी बन विच इस करके रहिंदा सी कि औकड बणी ते अपने वी ती भरावां नूं आसरा दिंदा, और कमाई दे दाणे फक्के दे उत्थे शरण आए भरावां लई लंगर जारी रखदा सी। ਭਾਵੇਂ ਅੱਗ ਅਜੇ ਡਾਢੀ ਦੂਰ ਸੀ, ਪਰ ਹਵਾ ਦੀ ਮੁਸ਼ਕ ਤੋਂ ਸਾਧੂ ਨੇ ਪਰਖ ਲਿਆ ਕਿ ਦਾਵਾ ਨਾਲ ਲੱਗ ਪਈ ਹੈ, ਇਹ ਆ ਕੇ ਸਾਨੂੰ ਸਾੜੇਗੀ। ਇਸ ਦਾ ਤਾਂ ਤੂੰ ਹੀ ਨੇੜੇ ਆਇਆ ਦਮ ਕੁੱਟ ਕੱਟੇਗਾ। ਫਿਰ ਸੋਚਣ ਲੱਗਾ ਕਿ ਕੀ ਅੱਗ ਤੋਂ ਬਚਣ ਦਾ ਕੋਈ ਉਪਾਅ ਵੀ ਹੋ ਸਕਦਾ ਹੈ। ਵਾਹਿਗੁਰੂ ਦੀਨ ਦਿਆਲ ਨੇ ਉਸ ਦੀ ਸੁਰਤ ਨੂੰ ਸਮਝ ਬਖਸ਼ੀ ਕਿ ਅੱਗ ਦਾ ਇਲਾਜ ਅੱਗ ਹੈ। ਉਸਨੇ ਤੁਰੰਤ ਅੱਗ ਬਾਲ ਕੇ ਆਪਣੇ ਇਰਦ ਗਿਰਦ ਦੀਆਂ ਪੈਲੀਆਂ ਨੂੰ ਲਾ ਦਿੱਤੀ। ਪੱਲੋ ਪੱਲੀ ਵਿੱਚ ਇਹ ਅੱਗ ਫੈਲ ਗਈ, ਔਰ ਚਾਰ ਚੁਫੇਰੇ ਸਾੜਦੀ ਤੁਰੀ ਗਈ। ਜਿਉਂ ਜਿਉਂ ਇਹ ਅੱਗ ਖੇਤ ਸਾੜਦੀ ਗਈ, ਪਰੇ ਤੋਂ ਪਰੇ ਆਉਂਦੀ ਗਈ, ਅਤੇ ਕੁਟੀਆਂ ਦੇ ਦੁਆਲੇ ਖੇਤਾਂ ਘਾਹਾਂ ਤੋਂ ਧਰਤੀ ਸਫਾ ਆਉਂਦੀ ਗਈ। ਇਹ ਭਬਾਕਾ ਪੈਲੀਆਂ ਦਾ ਝਟਪਟ ਮਿਟਦਾ ਵੀ ਗਿਆ। ਗੱਲ ਕੀ ਉਸ ਵੱਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਉਸ ਕੁਟੀਆ ਦੇ ਇਰਦ ਗਿਰਦ ਅੱਧ ਅੱਧ ਮੀਲ ਤੋਂ ਵਧੀਕ ਥਾਂ ਸੜ ਚੁੱਕੀ ਸੀ, ਔਰ ਸੜਨੇ ਯੋਗ ਪਦਾਰਥ ਕੋਈ ਬਾਕੀ ਨਹੀਂ ਸੀ। ਸੋ ਉਹ ਵੱਡੀ ਅੱਗ ਅੱਧ ਅੱਧ ਕੋ ਕੁਟੀਆਂ ਤੋਂ ਦੂਰ ਰਹਿ ਕੇ ਲੰਘ ਗਈ, ਔਰ ਸਾਰਾ ਪਰਿਵਾਰ ਸੜ ਕੇ ਮਰਨੋਂ ਬਚ ਰਿਹਾ। ਜੇ ਬੀਬੀ ਜੀ ਉਹ ਸਿੱਖ ਅਕਲ ਨਾ ਕਰਦਾ, ਤਦ ਉਸ ਵੱਡੀ ਅੱਗ ਨੇ ਤਾਂ ਕਿਤੇ ਰਿਹਾ ਨੇੜੇ ਆਈ ਦੇ ਧੂੰਏ ਨੇ ਹੀ ਮਾਰ ਛੱਡਣਾ ਸੀ। ਇਸੀ ਪ੍ਰਕਾਰ ਬੀਬੀ, ਸਾਡੇ ਸਭਨਾਂ ਦੇ ਸਿਰ ਇੱਕ ਤਰ੍ਹਾਂ ਦੀ ਇਕੱਲ ਆ ਰਹੀ ਹੈ ਕਿ ਜਿਸ ਨੇ ਸਾਨੂੰ ਸਭ ਦਿਸਦੇ ਸਾਕਾਂ ਮਿੱਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ। ਉਹ ਇਕੱਲ ਸਾਨੂੰ ਐਸਾ ਬੇਹਬਲ ਕਰੇਗੀ ਕਿ ਉਹ ਇਕੱਲ ਹੀ ਨਰਕ ਹੋਵੇਗੀ। ਸੋ ਹੁਣ ਸਮਾਂ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਚ ਸਿੱਖ ਲਈਏ, ਔਰ ਆਪਣੇ ਆਲੇ ਦੁਆਲੇ ਇਕੱਲੀ ਸਮਝੀਏ, ਔਰ ਆਪਣੀਆਂ ਵਾਸ਼ਨਾਵਾਂ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰੱਖੀਏ, ਤਾਂ ਜੋ ਉਸ ਵੱਡੀ ਇਕੱਲ ਤੋਂ ਪਹਿਲਾਂ ਅਸੀਂ ਇਸ ਇਕੱਲ ਨੂੰ ਜਾਣ ਜਾਈਏ। ਇਹ ਇਕੱਲ ਉਸ ਤੋਂ ਰੱਖ ਲਵੇਗੀ। ਇਸ ਇਕੱਲ ਵਿੱਚ ਅਸੀਂ ਸੁਖੀ ਹੋਈਏ, ਇਕੱਲ ਵਿੱਚ ਰੱਬ ਦੀ ਟੇਕ 'ਤੇ ਰਹੀਏ, ਅਤੇ ਫਿਰ ਇਕੱਲ ਭਾਗੇ ਭਰੀ ਹੋ ਜਾਂਦੀ ਹੈ। ਅਸੀਂ ਫਿਰ ਇਕੱਲੇ ਨਹੀਂ ਰਹਿੰਦੇ, ਸਾਡੇ ਨਾਲ ਮਾਲਕ ਆਪ ਆ ਵਸਦਾ ਹੈ। ਫਾਤਮਾ, ਤੁਸੀਂ ਸੱਚ ਆਖਦੇ ਹੋ, ਔਰ ਕਈ ਵਾਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ। ਮੇਰਾ ਦਿਲ ਸਮਝਦਾ ਤਾਂ ਹੈ, ਪਰ ਪ੍ਰਤੀਤ ਨਹੀਂ ਕਰਦਾ। ਕੋਈ ਐਸੀ ਕਿਰਪਾ ਕਰੋ ਕਿ ਜੋ ਸਮਝਦੀ ਹਾਂ ਉਹ ਹਾਲਤ ਯਾਨੀ ਅਵਸਥਾ ਵੀ ਹੋ ਜਾਵੇ। ਸਤਵੰਤ ਕੌਰ, ਸਾਡੇ ਧਰਮ ਵਿੱਚ ਇਹ ਉਪਦੇਸ਼, ਜੀਵਤ ਮਰੈ ਮਰੈ ਫੁਨ ਜੀਵੇ, ਜੀਵਣਾ ਮਰੇ ਅਤੇ ਮਰ ਕੇ ਫਿਰ ਜੀਵੇ, ਉਸਨੂੰ ਇਸ ਮਨੁੱਖ ਦੇਹ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿੱਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ ਹੈ, ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ, ਪਰ ਸਿਆਣਿਆਂ ਨੇ ਉਸਦਾ ਇੱਕ ਉਪਾਅ ਲੱਭਾ ਹੈ। ਸਿਆਲੇ ਵਿੱਚ ਪਹਾੜਾਂ ਤੋਂ ਕਈ ਲੋਕ ਆਉਂਦੇ ਹਨ, ਉਹਨਾਂ ਪਾਸ ਸੀਤਲਾ ਦੇ ਸੁੱਕੇ ਹੋਏ ਚੀਚਕਿਆਂ ਦਾ ਪੀਠਾ ਹੋਇਆ ਧੂੜਾ ਹੁੰਦਾ ਹੈ। ਉਹ ਕੀ ਕਰਦੇ ਹਨ ਕਿ ਵੀਣੀ ਉੱਪਰ ਇੱਕ ਸੂਈਆਂ ਦਾ ਗੁੱਛਾ ਮਾਰ ਕੇ ਪਛ ਲਾਉਂਦੇ ਹਨ, ਔਰ ਉਸ ਪਛ ਪਰ ਧੂੜਾ ਧੂੜਦੇ ਹਨ, ਜਿਸ ਨਾਲ ਇੱਕ ਵੱਡਾ ਸਾਰਾ ਛਾਲਾ ਪੈਦਾ ਹੋ ਜਾਂਦਾ ਹੈ। ਕੋਈ 15-20 ਦਿਨ ਔਖ ਹੁੰਦਾ ਹੈ, ਪਰ ਫਿਰ ਉਸਨੂੰ ਸੀਤਲਾ ਨਹੀਂ ਨਿਕਲਦੀ। ਇਹਨਾਂ ਗੱਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁੱਖ ਤੋਂ ਜੇ ਬਚਣਾ ਲੋੜੀਏ, ਤਦ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੇ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜੇਕਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ, ਔਰ ਫਿਰ ਮੌਤ ਦਾ ਦੁੱਖ ਦੀਦਾ ਹੈ, ਜੇ ਤੂੰ ਜਿਉਂਦੀ ਹੀ ਆਪੇ ਨੂੰ ਵੱਖ ਕਰਨ ਦੀ ਜਾਚ ਸਿੱਖ ਲਵੇਂ, ਤਦ ਵਿਛੋੜੇ ਇਕੱਲ ਅਤੇ ਮੌਤ ਦਾ ਦੁੱਖ ਤੈਨੂੰ ਕੀ ਕਹੇਗਾ। ਤੈਨੂੰ ਤਾਂ ਫਿਰ ਕੋਈ ਦੁੱਖ ਵੀ ਡੋਲਣ ਨਾ ਦੇਵੇਗਾ। ਫਾਤਮਾ, ਕਿਰਪਾ ਕਰਕੇ ਮੈਨੂੰ ਉਪਾਅ ਦੱਸੋ। ਸਤਵੰਤ ਕੌਰ, ਉਪਾਅ ਕਠਨ ਨਹੀਂ, ਬਾਣੀ ਦੇ ਆਨੰਦ ਨੂੰ ਤੂੰ ਦੇਖ ਚੁੱਕੀ ਹੈ। ਇਹ ਆਨੰਦ ਤੇਰੇ ਅੰਦਰ ਦੀਆਂ ਮੈਲਾਂ ਕੱਢਣੇ ਨੂੰ ਸਮਰੱਥ ਹੈ, ਔਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸ਼ੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ, ਔਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ, ਔਰ ਦੇਖ ਕੇ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ, ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ, ਕੋਈ ਖੁਸ਼ੀ ਬਿਨਾਂ ਆਸਰੇ ਨਹੀਂ, ਅਰਥਾਤ ਨਿਰੇ ਆਪਣੇ ਆਧਾਰ 'ਤੇ ਨਹੀਂ। ਜੋ ਖੁਸ਼ੀ ਦੂਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀ ਹੈ, ਉਹ ਇੱਕ ਰਸ ਰਹਿਣ ਵਾਲੀ ਨਹੀਂ ਹੋ ਸਕਦੀ, ਕਿਉਂਕਿ ਉਹ ਜਿਨ੍ਹਾਂ ਪਦਾਰਥਾਂ 'ਤੇ ਜੀਵਾਂ ਦੇ ਆਸਰੇ ਸੇਤੀ ਹੈ, ਉਹ ਸਾਰੇ ਅਟਲ ਨਹੀਂ, ਮਰਨਾਊ ਜਾਂ ਨਾਸ਼ਵੰਤ ਹਨ। ਤਾਂ 'ਤੇ ਐਸੀ ਖੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਉਂ ਜੇ ਕਿ ਇਹ ਹਨ ਉਹ ਜੇ ਸਮਝ ਕੇ ਇਹਨਾਂ ਵੱਲੋਂ ਮਨ ਦਾ ਮੂੰਹ ਮੋੜੀਏ। ਨਸ ਨਾ ਜਾਈਏ, ਵਿਚੇ ਰਹੀਏ, ਵਰਤੀਏ ਪਰ ਓਪਰਿਆਂ ਜਾਣ ਕੇ ਸ਼ਹਿਦ ਦੀ ਮੱਖੀ ਵਾਂਗ ਫੁੱਲਾਂ ਦੀ ਮਿਠਾਸ ਲਈਏ। ਫੁੱਲਾਂ ਵਿੱਚ ਫਸ ਨਾ ਜਾਈਏ। ਜਿਕੋਂ ਘਰ ਦੀ ਮੱਖੀ ਮਰਤਬਾਨ ਵਿੱਚ ਬੈਠ ਕੇ ਮਿੱਠੇ ਵਿੱਚ ਫਸ ਜਾਂਦੀ ਹੈ, ਇਉਂ ਅਸੀਂ ਇਹਨਾਂ ਦੇ ਵਿਛੜਨ ਦੇ ਦੁੱਖ ਤੋਂ ਛੁੱਟ ਜਾਵਾਂਗੇ। ਸਾਡੇ ਜੀਵਨ ਦੇ ਦਿਨ ਚੰਗੇ ਲੱਗਣਗੇ, ਔਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਜਾਂ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇੱਕ ਰਸ ਔਰ ਅਟਲ ਰਹਿਣ ਵਾਲਾ ਹੋਵੇ, ਤਾਂ ਜੋ ਸਾਡਾ ਆਨੰਦ ਵੀ ਇੱਕ ਰਸ ਔਰ ਅਟਲ ਹੋਵੇ, ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ। ਸੋ ਉਹ ਆਨੰਦ ਆਪਣੇ ਅੰਦਰ ਹੈ, ਔਰ ਉਹ ਆਧਾਰ ਵੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜਵਾਨੀ ਚੜ੍ਹੇ ਖੁਸ਼ਬੂ ਦੀ ਮਸਤੀ ਜੰਗਲਾਂ ਵਿੱਚ ਭਟਕਾਉਂਦੀ ਹੈ, ਪਰ ਜਦ ਦੇਵ ਨੇਤ ਨਾਲ ਕਦੇ ਥੱਕ ਕੇ ਡਿੱਗਦੇ ਦੀ ਬੂਥੀ ਆਪਣੀ ਹੀ ਧੁਨੀ ਨਾਲ ਵੱਜ ਜਾਵੇ, ਤਦ ਆਪਣੇ ਆਪ ਵਿੱਚ ਮਸਤ ਹੋ ਕੇ ਝਾੜੀਆਂ ਵਿੱਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰ ਆਨੰਦ ਔਰ ਆਨੰਦ ਦਾ ਆਸਰਾ ਦਿਸ ਪੈਂਦਾ ਹੈ, ਤਦ ਆਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ। ਸਾਡੇ ਸਤਿਗੁਰਾਂ ਦਾ ਵਾਕ ਹੈ, ਬਾਹਰ ਟੂੰਡਨ 'ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਫਾਤਮਾ, ਬੀਬੀ ਜੀ, ਆਪ ਦੀਆਂ ਬਾਤਾਂ ਬਹੁਤ ਮਨਮੋਹਣੇ ਵਾਲੀਆਂ ਹਨ, ਔਰ ਸੁਣ ਸੁਣ ਕੇ ਮੇਰਾ ਮਨ ਆਪਣੇ ਆਪੇ ਵਿੱਚ ਇਕੱਠਾ ਹੁੰਦਾ ਜਾਂਦਾ ਹੈ, ਔਰ ਮੈਨੂੰ ਮਾਲੂਮ ਪੈਂਦਾ ਹੈ ਕਿ ਜੋ ਬਾਹਰਲੀਆਂ ਖਿੱਚਾਂ ਟੁੱਟ ਕੇ ਆਪਣੇ ਆਪ ਨਾਲ ਅੰਦਰ ਠੰਡ ਪੈ ਜਾਵੇ, ਤਾਂ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ। ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ, ਪਰਮੇਸ਼ੁਰ ਦੀ ਪਿਆਰੀ, ਮੈਂ ਤੇਰੀ ਭਾਰੀ ਰਿਣੀ ਹਾਂ, ਮੇਰੇ ਸਿਰ ਜੋ ਉਪਕਾਰ ਤੂੰ ਕੀਤੇ ਹਨ ਮੈਂ ਦੇ ਨਹੀਂ ਸਕਦੀ, ਮੈਂ ਕਿਸੇ ਯੁੱਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ। ਜਿੱਥੇ ਅੱਗੇ ਮੇਰੇ ਔਗਣਾਂ ਵੱਲੋਂ ਅੱਖਾਂ ਮੀਟ ਕੇ ਔਰ ਆਪਣੀ ਦਿਆਲਤਾ ਵੱਲ ਤੱਕ ਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈ, ਹੁਣ ਵੀ ਮੇਰੇ 'ਤੇ ਮਿਹਰ ਕਰ ਅਤੇ ਮੇਰੇ ਭਰਮ ਦੇ ਛੋੜ ਕੱਢ ਦੇ। ਸਤਵੰਤ ਕੌਰ, ਸੁਣ ਬੀਬੀ, ਮੈਂ ਕੋਈ ਉਪਕਾਰ ਨਹੀਂ ਕੀਤਾ, ਉਪਕਾਰ ਕਰਨ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਹੋ ਜਾਵੇ ਤਾਂ ਦੇਹ ਦੀ ਸਫਲਤਾ ਹੈ। ਹੁਣ ਮੈਂ ਤੈਨੂੰ ਇੱਕ ਭੇਦ ਦੱਸਦੀ ਹਾਂ, ਮੇਰੇ ਨਾਲ ਕਰਾਰ ਕਰਕੇ ਤੂੰ ਸਿਰ ਜਾਏ, ਪਰ ਤਦ ਵੀ ਇਹ ਭੇਦ ਕਿਸੇ ਨਾ ਤਿਆਰ ਬੰਦੇ ਨੂੰ ਨਹੀਂ ਦੱਸੇਗੀ। ਫਾਤਮਾ, ਮੈਂ ਨੇਮ ਕਰਦੀ ਹਾਂ, ਪਰ ਇੱਕ ਬੇਨਤੀ ਹੈ ਕਿ ਜੇਕਰ ਤੁਸਾਂ ਮੇਰੇ 'ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ? ਸਤਵੰਤ ਕੌਰ, ਸਮਾਂ ਆ ਲੱਗੇ ਤਦ ਵਰਤੋ, ਇਹ ਕੋਈ ਸ਼ੂਮ ਦਾ ਧਨ ਥੋੜ੍ਹਾ ਹੈ, ਇਹ ਸੱਚੇ ਸਤਿਗੁਰੂ ਜਗਤ ਦਾਤੇ ਦੀ ਦਾਤ ਹੈ, ਜੋ ਹਰੇਕ ਲਈ ਖੁੱਲ੍ਹੀ ਅਤੇ ਅਮੁੱਲ ਪਈ ਹੈ। ਕੋਈ ਖਾਏ ਵਰਤੇ ਵੰਡੇ, ਪਰ ਇੰਨੀ ਵਿਚਾਰ ਆਪ ਨੂੰ ਲੋੜੀਂਦੀ ਹੈ ਕਿ ਮੋਤੀਆਂ ਦੀ ਕਦਰ ਅੰਨੇ ਨਹੀਂ ਕਰ ਸਕਦੇ, ਅਰ ਇਹ ਕਿ ਨਕਦਰਿਆਂ ਅੱਗੇ ਅਮੋਲਕ ਸਮਾਨ ਰੱਖੇ ਐਵੇਂ ਜਾਂਦੇ ਹਨ। ਉੱਥੇ ਸੱਚੇ ਸਤਿਗੁਰੂ ਦਾ ਇਹ ਹੁਕਮ ਹੈ ਕਿ ਪਹਿਲੇ ਨਕਦਰਿਆਂ ਨੂੰ ਕਦਰ ਕਰਨੀ ਸਿਖਾ ਲਓ, ਜਦ ਕਦਰ ਸਿੱਖ ਜਾਣ ਫਿਰ ਦਾਤ ਤਾਂ ਗੁਰੂ ਕੀ ਵੰਡੀ ਹੀ ਜਾ ਰਹੀ ਹੈ, ਆਪੇ ਕੜਛਾ ਮਿਲ ਜਾਂਦਾ ਹੈ। ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ। ਇੱਕ ਅਨਪੜ੍ਹ ਪੰਡਿਤ ਨੇ ਇੱਕ ਰਾਜਾ ਨੂੰ ਵਸ ਕਰ ਲਿਆ। ਇਸ ਪੰਡਿਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। ਰਾਜਾ ਮੇਰੇ ਵਸ ਵਿੱਚ ਰਹੇ, ਇਹ ਸੋਚ ਕੇ ਪੰਡਿਤ ਜਾਂਦਾ ਹੋਇਆ ਇੱਕ ਸ਼ਲੋਕ ਰਾਜਾ ਨੂੰ ਕੰਠ ਕਰਾ ਗਿਆ ਅਤੇ ਕਹਿ ਗਿਆ ਕਿ ਜੋ ਪੰਡਿਤ ਆਵੇ ਇਸ ਦੇ ਅਰਥ ਪੁੱਛੀ, ਜੋ ਦੱਸੇ ਕਿ ਦੇਵੀ ਪੀੜੇ 'ਤੇ ਬੈਠੀ ਮੁਰੁੰਡੇ ਖਾਂਦੀ ਹੈ, ਉਸਨੂੰ ਪੰਡਿਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਿਤ ਰਾਜਾ ਪਾਸ ਆਵੇ, ਇਹ ਅਰਥ ਨਾ ਕਰ ਸਕਣ ਕਰਕੇ ਰਾਜਾ ਤੋਂ ਅਨਾਦਰ ਲੈ ਕੇ ਜਾਵੇ, ਕਿਉਂਕਿ ਉਹ ਸਾਰੇ ਦਰੁਸਤ ਅਰਥ ਦੱਸਦੇ ਸਨ, ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ ਸੋ ਗਲਤ ਸਨ। ਇੱਕ ਵਾਰ ਉੱਥੇ ਪੰਡਿਤ ਕਾਲੀਦਾਸ ਜੀ ਆ ਗਏ। ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ, ਐਵੇਂ ਵਿਦਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ ਨੇ ਅਰਥ ਉਸ ਤੋਂ ਵੀ ਪੁੱਛਿਆ ਤਦ ਕਾਲੀਦਾਸ ਨੇ ਕਿਹਾ ਕਿ ਇਸ ਦੇ ਅਰਥ ਵਾਸਤੇ 6 ਮਹੀਨੇ ਚਾਹੀਦੇ ਹਨ, ਔਰ ਹਰ ਦਿਨ ਆਪ 2-4 ਘੜੀਆਂ ਮੇਰੇ ਨਾਲ ਰਹੋ, ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ। ਗੱਲ ਕੀ 6 ਮਹੀਨੇ ਵਿੱਚ ਕਾਲੀਦਾਸ ਨੇ ਰਾਜਾ ਨੂੰ ਵਿਆਕਰਣ, ਵਿਦਿਆ ਅਤੇ ਕੁਛ ਕਾਵਿਏ ਕੋਸ਼ ਪੜ੍ਹਾ ਦਿੱਤੇ ਅਤੇ ਕਹਿਣ ਲੱਗਾ, ਲਓ ਰਾਜਾ ਜੀ, ਹੁਣ ਆਪ ਸਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੇ ਅਰਥ ਕੀਤਾ ਤਾਂ ਠੀਕ ਅਰਥ ਉਹ ਕੀਤਾ ਜੋ ਸਾਰੇ ਪੰਡਿਤ ਕਰਦੇ ਆਉਂਦੇ ਸਨ। ਨਾ ਦੇਵੀ ਨਿਕਲੀ, ਨਾ ਪੀੜਾ ਅਤੇ ਨਾ ਮਰੁੰਡੇ। ਭਾਵ ਇਸ ਦਾ ਇਹ ਹੈ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਅਤੇ ਕਦਰ ਕਰਨੀ ਸਿਖਾਲ ਦਿੱਤੀ। ਜਦ ਪਛਾਣ ਅਤੇ ਕਦਰ ਕਰਨੀ ਸਿੱਖ ਗਿਆ ਤਦ ਅਰਥ ਸਪਸ਼ਟ ਸਨ, ਕਿਤੇ ਲੁਕੇ ਸਨ ਹੀ ਨਹੀਂ। ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਣ ਨਾ ਖੋਲ, ਨਹੀਂ ਪੱਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗੇ ਖੋਲ, ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ। ਇਸ ਦਾ ਇਹ ਅਰਥ ਨਹੀਂ ਕਿ ਇਸ ਨੂੰ ਰੁਪਈਏ ਲੈ ਕੇ ਸੱਚੀ ਮੁੱਚੀ ਮਹਿੰਗੇ ਮੁੱਲ 'ਤੇ ਵੇਚਣਾ ਹੈ। ਮਹਿੰਗੇ ਮੁੱਲ ਦਾ ਤਾਤਪਰਜ ਕੇਵਲ ਕਦਰ ਹੈ। ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨੇ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹੱਠ ਅਤੇ ਅਵਿਦਿਆ ਦੇ ਛੋੜ ਕੱਟਣ, ਔਰ ਕਦਰ ਦਾ ਦੀਵਾ ਜਗਾ ਦੇਣ, ਫਿਰ ਇਹ ਪਦਾਰਥ ਬਖਸ਼ਿਆ ਗੁਣਕਾਰ ਹੁੰਦਾ ਹੈ। ਸਤ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ ਉਤਪਤ ਕਰਨੀ ਚਾਹੀਏ। ਜਦ ਤੱਕ ਲੋੜ ਨਹੀਂ, ਕਦਰ ਨਹੀਂ, ਤਦ ਤੱਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ? ਨਕਦਰੇ ਨੂੰ ਦੱਸਿਆ ਪਦਾਰਥ ਦਾ ਅਨਾਦਰ ਅਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇੱਕ ਕਹਾਣੀ ਪਾ ਕੇ ਸਿਆਣੇ ਦੱਸਿਆ ਕਰਦੇ ਹਨ ਕਿ ਇੱਕ ਉੱਚੇ ਬ੍ਰਿਛ ਪਰ ਇੱਕ ਬਿਜੜੇ ਨੇ ਆਲਣਾ ਪਾਇਆ। ਇੱਕ ਦਿਨ ਮੀਂਹ ਟੁੱਟ ਕੇ ਲੱਥਾ, ਬਿਜੜਾ ਬਿਜੜੀ ਨਿੱਘੇ ਹੋਏ ਘਰ ਵਿੱਚ ਬੈਠੇ ਸਨ, ਔਰ 2 ਟਟੈਣੇ ਵਿੱਚ ਰੱਖੇ ਹੋਏ ਸਨ ਜਿਨ੍ਹਾਂ ਕਰਕੇ ਘਰ ਚਾਨਣਾ ਚਿਰਾਗ ਹੋ ਰਿਹਾ ਸੀ। ਇਸ ਵੇਲੇ ਇੱਕ ਬਾਂਦਰ ਠਰੂ ਠਰੂ ਕਰਦਾ ਆ ਇੱਕ ਟਾਣੀ ਤੋਂ ਦੂਜੀ ਟਾਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ। ਦੁਖੀ ਦੇਖ ਕੇ ਬਿਜੜੇ ਨੇ ਉਪਦੇਸ਼ ਦਿੱਤਾ ਕਿ ਹੇ ਮਨੁੱਖ ਸੂਰਤ ਜੰਤੂ, 2 ਹੱਥਾਂ ਪੈਰਾਂ ਵਾਲੇ, ਜੇ ਤੂੰ ਪਹਿਲੇ ਘਰ ਬਣਾ ਛੱਡ ਦੂੰ ਤਾਂ ਅੱਜ ਕਿਉਂ ਦੁਖੀ ਹੁੰਦੋ? ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ? ਝੁੰਝਲਾ ਕੇ ਝੱਟ ਬਿਜੜੇ ਦਾ ਆਲਣਾ ਵਲੂੰਦਰ ਦਿੱਤਾ। ਸੋ ਬੀਬੀ, ਨਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਇਸ ਲਈ ਪਹਿਲਾਂ ਧਰਮ ਦੀ ਕਦਰ ਕਰਨ ਦਾ ਉਪਦੇਸ਼ ਠੀਕ ਹੈ। ਸੁਣ ਬੀਬੀ, ਸਭ ਤੋਂ ਪਹਿਲਾਂ ਲੋੜ ਹੈ ਇਹ ਕਿ ਸਾਡਾ ਸੁਭਾਅ ਨੇਕੀ ਸਿੱਖੇ, ਬੁਰਾ ਕਰਨੋਂ ਰੁਕੇ, ਪਾਪ ਤੋਂ ਡਰੇ, ਮਾੜੀਆਂ ਰੁਚੀਆਂ ਉੱਤੇ ਕਾਬੂ ਪਾਵੇ, ਆਪਣੇ ਆਪ 'ਤੇ ਵਸ ਪਾਉਣ ਦੀ ਜਾਚ ਸਿੱਖੇ, ਇਸ ਕੰਮ ਲਈ ਬਾਣੀ ਦੀ ਸਹਾਇਤਾ ਲਵੇ, ਮਨ ਸਫਾ ਹੋਵੇ ਅਤੇ ਬੱਧੀ ਵੱਲੋਂ ਸਹਿਜਾਂ ਨਾਲ ਮੁੜੇ। ਇਸੇ ਕਰਕੇ ਗੁਰੂ ਜੀ ਨੇ ਬਾਣੀ ਦਾ ਅਭਿਆਸ ਮੁੱਖ ਰੱਖਿਆ ਹੈ। ਬਾਣੀ ਹਿਰਦੇ ਨੂੰ ਸ਼ੁੱਧ ਕਰਦੀ ਹੈ ਔਰ ਵਿਕਾਰਾਂ ਨੂੰ ਦੂਰ ਕਰਦੀ ਹੈ। ਇਹਨਾਂ ਦੋਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਇਹ ਤਾਰੀਫਾਂ ਹੋਰ ਕਿਸੇ ਕਰਮ ਵਿੱਚ ਨਹੀਂ ਹਨ। ਇਸ ਕਰਕੇ ਇਹ ਮੁੱਖ ਕਰਮਾਂ ਵਿੱਚੋਂ ਚੋਟੀ ਦਾ ਮੁੱਖ ਕਰਮ ਹੈ, ਔਰ ਇਸੇ ਕਰਕੇ ਹੁਣ ਤੱਕ ਤੈਨੂੰ ਬਾਣੀ ਦੇ ਅਭਿਆਸ ਵਿੱਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਦ ਦੱਸਦੀ ਹਾਂ ਜਿਸ ਕਰਕੇ ਤੇਰਾ ਹਿਰਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿੱਚ ਪਰਮੇਸ਼ਰ ਦਾ ਪ੍ਰਤੀਬਿੰਬ ਝਲਕ ਪਵੇ, ਔਰ ਤੂੰ 8 ਪੈਰ ਉਸਦੇ ਮੇਲ ਵਿੱਚ ਰਹੇ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ ਜਾਂ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿੱਚ ਸਫਾਈ ਦੀ ਝਲਕ ਦੇਖਦੀ ਹਾਂ। ਇਸ ਕਰਕੇ ਮੈਂ ਬੇਵਸੀ ਹੋਈ ਦੱਸਦੀ ਹਾਂ ਕਿ ਤੁਹਾਡੀ ਦਸ਼ਾ ਵੈਰਾਗ ਅਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਅਦ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਿਨ ਹੈ। ਜ਼ਰਾ ਅਚਕ, ਪਰ ਮੈਂ ਕੀ ਕਰਾਂ? ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਕੁਛ ਦੱਸ ਕੇ ਕਰਵਾਈਆਂ ਹੋਈਆਂ ਸਨ। ਹਾਂ ਸੱਚੀ, ਹੁਣ ਮੌਕਾ ਹੈ। ਹਾਂ, ਪਰ ਫਿਰ ਅਣਜਾਣੀ ਹਾਂ। ਅੱਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ। ਇਹ ਗੁਰਮੁਖ ਪਿਆਰੇ ਦੇਸ਼ ਤੋਂ ਇੱਥੇ ਆਏ ਹੋਏ ਹਨ, ਉਹਨਾਂ ਨੂੰ ਪੁੱਛ ਕੇ ਕੱਲ੍ਹ ਪਰਸੋਂ ਤੈਨੂੰ ਆ ਦੱਸਾਂਗੀ। ਇਹ ਸੁਣ ਕੇ ਫਾਤਮਾ ਬੋਲੀ, ਬੀਬੀ ਜੀ, ਜਿਵੇਂ ਆਪ ਦੀ ਰਜ਼ਾ, ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ, ਕਿਤੇ ਆਪ ਜਾ ਕੇ ਮੁੜ ਨਾ ਆਏ ਤਾਂ ਮੈਂ ਕੀ ਕਰ ਸਕਾਂ। ਸਤਵੰਤ ਕੌਰ, ਬੀਬੀ ਜੀ, ਸਿੱਖ ਝੂਠ ਨਹੀਂ ਬੋਲਿਆ ਕਰਦੇ। ਮੈਂ ਜਦ ਦੇਸ਼ ਨੂੰ ਜਾਵਾਂਗੀ, ਖਬਰ ਕਰਕੇ ਜਾਵਾਂਗੀ, ਚੁੱਪ ਕੀਤੇ ਤੇ ਚੋਰੀ ਨਹੀਂ ਜਾਵਾਂਗੀ। ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇੱਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ, ਜਿਨ੍ਹਾਂ ਨੇ ਮੇਰੇ ਪਰ ਬੜੀ ਕਿਰਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੜ ਕੇ ਬਾਹਰ ਰਹੀ ਹਾਂ, ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਹਨਾਂ ਨੇ ਪ੍ਰਫੁੱਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ, ਉਹਨਾਂ ਦੀ ਮਿਹਰ ਹੋਈ ਹੈ। ਇੱਕ ਗੱਲ ਦੀ ਮੈਨੂੰ ਸ਼ੰਕਾ ਹੈ, ਉਹ ਮੈਂ ਉਹਨਾਂ ਤੋਂ ਨਿਵਿਰਤ ਕਰਕੇ ਤੁਹਾਨੂੰ ਫਿਰ ਆ ਕੇ ਦੱਸਾਂਗੀ। ਇਸ ਪ੍ਰਕਾਰ ਦੇ ਬਚਨ ਬਿਲਾਸ ਦੇ ਮਗਰੋਂ ਸਤਵੰਤ ਕੌਰ ਨੇ ਆਗਿਆ ਲਈ ਔਰ ਮੁੜ ਕੇ ਮਰਦਾਨਾ ਭੇਸ ਕਰਕੇ ਚੁਪਾਤੀ ਬਾਹਰ ਨਿਕਲ ਗਈ ਔਰ ਇੱਕ ਲੁਕਵੇਂ ਟਿਕਾਣੇ ਵਿੱਚ, ਜਿੱਥੇ ਉਹ ਗੁਰੂ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।